अकीर्त कणा का करे उधार। करणहार प्रभ हृदय मुठा फाथी मछली का जाला टूटा सुके कास्ट हरे चलोल उचे थान फूल कमल अनोभ सेवक अपनी लायो सेव अगन निवारी सत गुरुदेव संत जना का सदा सहाई चरण कमल नानक शरणाई अकीर्त करा करे उधार
सरे
अकीर्त करा अकीर्त कणा का करे उधार करे उधार नारायण नर पत नम शिका दे ऐसे गुर को बल बल जाइए मुकत मोह तारे अकीर्त कणा का करे उधार आपे कुदरत साज के आपे करे विचार खोटे एक खरे आपे पर खणहार खरे खजाने पाइए खोटे सटिए बाहर वार खोटे सच्ची दरगे सुटिए किसे आगे करे पुकार सतगुर पिछे भज पवे एहा करनी हार सतगुर सतगुर खोटने ओ खरे करे सतगुर खोटे ओ खरे करे शब्द सवारण हार अकीर्त कणा करे उधार सर बोलो
अकीर्त
Bye. ਸਰ ਅਕਿਰਤ ਕਣਾ ਕਾ ਕਰੇ ਉਧਾਰ ਸੰਗਤ ਬੈਠੀ ਹੋ ਇੱਕ ਵਾਰੀ ਪਿਆਰ ਨਾਲ ਸਾਰੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪੁੱਤਰ ਆਗਮਨ ਪੁਰਬ ਮਨਾ ਰਹੇ ਹੋ। ਸਤਿਗੁਰੂ ਦੀਆਂ ਵਡਿਆਈਆਂ 'ਚ ਜੁੜੇ ਹੋ। ਕੀ ਸੁਭਾਏ ਮੇਰੇ ਬਾਬੇ ਨਾਨਕ ਦਾ, ਪ੍ਰਭ ਮੇਰਾ ਹੈ ਸਦਾ ਦਿਆਰ, ਅਕਿਰਤ ਕਣਾ ਕਾ ਕਰੇ ਉਧਾਰ। ਵੈਸੇ ਇੱਕ ਵਿਚਾਰ ਹੈ ਕਿ ਜੋ ਅਕਿਰਤ ਕਣ ਹੈ ਉਹ ਕਦੀ ਬਖਸ਼ਿਆ ਨਹੀਂ ਜਾਂਦਾ, ਧਿਆਨ ਦੇਣਾ। ਅਕਿਰਤ ਕਣ ਕੌਣ? ਜਿਹੜਾ ਕਿਸੇ ਦੀ ਕੀਤੀ ਨੂੰ ਨਾ ਜਾਣੇ, ਭੁੱਲ ਜਾਵੇ, ਇਹੋ ਜਿਹਾ ਬੰਦਾ ਕਦੀ ਬਖਸ਼ਿਆ ਨਹੀਂ ਜਾਂਦਾ। ਪਰ ਗੁਰੂ ਘਰ ਦੇ ਵਿੱਚ ਗੁਰੂ ਦੀ ਨਦਰ ਇੰਨੀ ਵੱਡੀ ਦਾਤ, ਜਿਹੜੀ ਵੱਡੇ ਤੋਂ ਵੱਡੇ ਅਕਿਰਤ ਕਣਾਂ ਦਾ ਵੀ ਉਧਾਰ ਕਰਦੀ ਹੈ। ਹੱਕ ਸਤਨਾਮ। ਅਜੇ ਦਾਸ ਇਸ ਸਾਰੇ ਸ਼ਬਦ ਦੇ ਅਰਥ ਕਰੇ ਨਾ, ਨਦਰ ਕਿੱਡੀ ਵੱਡੀ ਦਾਤ ਹੈ ਕਿ ਜਿਹਦਾ ਮਨ ਸ਼ੇਰ ਵਰਗਾ ਹੰਕਾਰੀ, ਹਾਥੀ ਵਰਗਾ ਹੰਕਾਰੀ, ਉਹ ਬੱਕਰੀ ਵਰਗਾ ਨੀਵਾਂ ਬਣ ਜਾਂਦਾ ਗੁਰੂ ਦੀ ਨਜ਼ਰ ਦਾ ਸਦਕਾ। ਹੱਕ ਸਤਨਾਮ। ਨਜ਼ਰ ਕਿੱਡੀ ਵੱਡੀ ਦਾਤ ਹੈ, ਬਹੁਤ ਵੱਡੀ। ਇਹ ਤੇ ਹੁਣ ਸਭ ਨੂੰ ਪਤਾ, ਅੱਗੇ ਵੀ ਵਿਚਾਰਾਂ ਕਈ ਵਾਰੀ ਸੁਣੀਆਂ ਜੇ ਕਿ ਗੁਰੂ ਦੀ ਨਜ਼ਰ ਇੰਨੀ ਵੱਡੀ ਦਾਤ, ਵੱਡੇ ਤੋਂ ਵੱਡੇ ਅਕਿਰਤ ਕਣਾਂ ਦਾ ਵੀ ਉਧਾਰ ਕਰਦੀ ਹੈ, ਪਾਪੀਆਂ ਦਾ ਵੀ ਉਧਾਰ ਕਰਦੀ ਹੈ, ਸਭ ਕੁਝ ਗੁਰੂ ਦੀ ਨਜ਼ਰ ਦੇ ਵਿੱਚ। ਤੇ ਪਿਆਰਿਓ, ਹੁਣ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਇਹ ਗੱਲ ਦੀ ਲੈਣ, ਇਹ ਨਜ਼ਰ ਗੁਰੂ ਦੀ ਪ੍ਰਾਪਤ ਹੋਵੇ ਕਿਵੇਂ? ਹੱਕ ਸਤਨਾਮ। ਜੇ ਗੁਰੂ ਨਾਨਕ ਦੀ ਨਜ਼ਰ ਦੇ ਪਾਤਰ ਬਣਨਾ ਚਾਹੁੰਦੇ ਹੋ, ਗੁਰੂ ਦੀ ਨਜ਼ਰ ਮਿਲੇ ਕਿਵੇਂ? ਤੇ ਇੱਕ ਗੱਲ ਜਾਣ ਲੈਣਾ ਜਿੰਨੀ ਵੀ ਸੰਗਤ ਬੈਠੀ ਹੋ ਪਿਆਰਿਓ, ਗੁਰੂ ਦੀ ਨਦਰ ਗੱਲਾਂ ਦੇ ਨਾਲ ਕਦੀ ਵੀ ਨਹੀਂ ਜੇ ਮਿਲਦੀ, ਕਦੀ ਵੀ ਨਹੀਂ, ਗੱਲਾਂ ਦੇ ਨਾਲ ਨਹੀਂ। ਗੁਰੂ ਦੀ ਨਦਰ ਗੱਲਾਂ ਨਾਲ ਨਹੀਂ ਮਿਲੇਗੀ, ਉਹਦਾ ਢੰਗ ਹੈ ਗੁਰੂ ਦੀ ਨਦਰ ਪ੍ਰਾਪਤ ਕਰਨ ਦਾ। ਹੁਣ ਇਹ ਤਾਂ ਸੁਣ ਲਿਆ ਕਿ ਕੋਈ ਵੀ ਵੱਡੇ ਤੋਂ ਵੱਡਾ ਪਾਪ ਹੋਵੇ ਗੁਰੂ ਦੀ ਨਦਰ ਨਾਲ ਬਖਸ਼ਿਆ ਜਾਂਦਾ, ਅਤੇ ਗੁਰੂ ਦੀ ਨਦਰ ਹੁਣ ਪ੍ਰਾਪਤ ਕਿਵੇਂ ਹੋਵੇ? ਗੱਲਾਂ ਨਾਲ ਨਹੀਂ, ਗੱਲਾਂ ਨਾਲ ਨਹੀਂ ਪ੍ਰਾਪਤ ਹੁੰਦੀ ਗੁਰੂ ਦੀ ਨਜ਼ਰ। ਇਹ ਮੈਨੂੰ ਛੋਟਾ ਜਿਹਾ ਜ਼ਿਕਰ ਚੇਤੇ ਆ ਗਿਆ, ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼, ਉਹ ਵਿਰਾਜਮਾਨ ਸੀ ਅਤੇ ਪਿੰਡ ਤੋਂ ਆਇਆ ਹਰਦਿੱਤ ਸਿੰਘ, 10-15 ਬੰਦੇ ਨਾਲ ਸੀ ਇਹਦੇ। ਅਤੇ ਆ ਕੇ ਜਦੋਂ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ 'ਤੇ ਕੀਤੀ ਨਮਸਕਾਰ, ਅਤੇ ਬਾਬਾ ਜੀ ਪਤਾ ਨਹੀਂ ਕੀ ਮੋਰਚੇ ਆਏ, ਅਤੇ ਮਹਾਂਪੁਰਸ਼ ਕੀ ਕਹਿੰਦੇ, ਕਹਿਣ ਲੱਗੇ, ਹਰਦਿੱਤ ਸਿਆਂ ਕੋਈ ਮਾੜੀ ਚੀਜ਼ ਦੀ ਵਰਤੋਂ ਤਾਂ ਨਹੀਂ ਕਰਦਾ? ਹੱਕ ਸਤਨਾਮ। ਮਾੜੀ ਚੀਜ਼ ਦੀ ਵਰਤੋਂ ਤਾਂ ਨਹੀਂ ਕਰਦਾ? ਅਤੇ ਉਸ ਵੇਲੇ ਹਰਦਿੱਤ ਸਿੰਘ ਪਤਾ ਕੀ ਕਹਿੰਦਾ, ਹੱਥ ਜੋੜ ਲਏ, ਕਹਿੰਦਾ, ਮਹਾਂਪੁਰਸ਼ੋ, ਮੈਂ ਕਦੀ ਕਦਾਈ ਨਾ ਸ਼ਰਾਬ ਪੀ ਲੈਂਦਾ ਵਾਂ। ਹੱਕ ਸਤਨਾਮ। ਕਦੀ ਕਦਾਈ ਸ਼ਰਾਬ ਪੀ ਲੈਂਦਾ। ਇੱਕ ਬੇਨਤੀ ਜੇ ਕਿਸੇ ਨੂੰ ਕਹੀਏ ਨਾ, ਬਈ ਮਾਸ ਖਾਂਦਾ, ਸ਼ਰਾਬ ਪੀਂਦਾ, ਜੇ ਕਵੇ ਨਾ ਕਦੀ ਕਦਾਈ ਹੋ ਜਾਂਦਾ, ਇੱਥੇ ਕਦੀ ਕਦਾਈ ਦਾ ਮਤਲਬ ਤਕਰੀਬਨ ਰੋਜ਼ ਹੀ ਹੁੰਦਾ। ਹੱਕ ਸਤਨਾਮ। ਕਦੀ ਪਾਰਟੀ ਹੋਵੇ ਤਾਂ ਪੀ ਲਈ ਦੀ, ਉੱਦਾਂ ਤਾਂ ਮੈਂ ਬੜਾ ਹੀ ਚੰਗਾ ਵਾਂ। ਹੱਕ ਸਤਨਾਮ। ਉੱਦਾਂ ਮੈਂ ਬੜਾ ਚੰਗਾ, ਕਦੀ ਕਦਾਈ ਨਾ ਮਤਲਬ ਤਕਰੀਬਨ ਰੋਜ਼ ਹੀ ਹੁੰਦਾ, ਰੋਜ਼ ਹੀ। ਬਾਬਾ ਜੀ ਕਹਿੰਦੇ ਕੋਈ ਮਾੜੀ ਚੀਜ਼ ਦੀ ਵਰਤੋਂ ਤਾਂ ਨਹੀਂ ਕਰਦਾ? ਕਹਿੰਦਾ, ਬਾਬਾ ਜੀ ਕਦੀ ਕਦਾਈ ਨਾ ਮੈਂ ਥੋੜ੍ਹੀ ਬਹੁਤ ਸ਼ਰਾਬ ਪੀ ਲੈਂਦਾ, ਤੇ ਬਾਬਾ ਜੀ ਕਹਿੰਦੇ ਭਾਈ ਸ਼ਰਾਬ ਨਾ ਪੀਆ ਕਰ, ਮਾੜੀ ਚੀਜ਼ ਛੱਡ ਦੇ, ਧਿਆਨ ਦੇਣਾ ਛੱਡ ਦੇ। ਅਤੇ ਉਸ ਵੇਲੇ ਕਹਿੰਦਾ ਬਾਬਾ ਜੀ ਜੋ ਹੋਰ ਮਰਜ਼ੀ ਕਹਿ ਲਓ ਪਰ ਸ਼ਰਾਬ ਮੈਂ ਛੱਡ ਨਹੀਂ ਦੇ ਸਕਦਾ, ਹੱਕ ਸਤਨਾਮ। ਬਾਬਾ ਜੀ ਨੇ ਸ਼ਾਬਾਸ਼ ਦਿੱਤੀ, ਸ਼ਾਬਾਸ਼। ਕਹਿੰਦੇ ਸ਼ਾਬਾਸ਼ ਤੇਰੇ ਅਰਦਿੱਤ ਸਿੰਘ, ਤੂੰ ਸੱਚ ਬੋਲਿਆ, ਨਹੀਂ ਤੇ ਆਮ ਬੰਦੇ ਮਹਾਂਪੁਰਸ਼ਾਂ ਅੱਗੇ ਝੂਠ ਬੋਲ ਜਾਂਦੇ। ਜੀ ਮੈਂ ਇਹ ਕੰਮ ਅੱਗੇ ਤੋਂ ਨਹੀਂ ਕਰਨਾ, ਜਰਾ ਜਿਹਨਾਂ ਕਮਰੇ 'ਚੋਂ ਬਾਹਰ ਨਿਕਲਣ ਦੀ ਦੇਰ, ਉਹ ਕੰਮ ਮੁੜ ਸ਼ੁਰੂ ਹੋ ਜਾਂਦੇ। ਸ਼ਾਬਾਸ਼ ਅਰਦਿੱਤ ਸਿੰਘ, ਤੂੰ ਸੱਚ ਬੋਲਿਆ ਜੀ, ਇੱਕ ਕੰਮ ਕਰੇਗਾ, ਛੱਡ ਦੇ। ਕਹਿੰਦਾ ਨਹੀਂ ਛੱਡ ਸਕਦਾ। ਕਹਿੰਦੇ ਫਿਰ ਪੀ ਵੀ ਜਾ, ਹੱਕ ਸਤਨਾਮ, ਪਰ ਇੱਕ ਕੰਮ ਕਰੇਗਾ ਜੀ, ਮਹਾਂਪੁਰਸ਼ ਹੋਰ ਜਿਹੜਾ ਮਰਜ਼ੀ ਹੁਕਮ ਕਰੋ ਕਰਾਂਗਾ, ਕਿਉਂਕਿ ਇਹ ਤਾਂ ਮਹਾਂਪੁਰਸ਼ਾਂ ਦਾ ਸਿੱਧੇ ਰਾਹੇ ਪਾਉਣ ਦਾ ਢੰਗ ਹੁੰਦਾ। ਜਿਵੇਂ ਹੁਣ ਭੂਮੀਆਂ ਵੀ ਆਇਆ ਸੀ ਨਾ ਬਾਬੇ ਨਾਨਕ ਕੋਲ, ਮਹਾਰਾਜ ਕਹਿੰਦੇ ਚੋਰੀਆਂ ਛੱਡ, ਕਹਿੰਦਾ ਚੋਰੀ ਨਹੀਂ ਮੈਂ ਛੱਡਣੀ, ਜੋ ਮਰਜ਼ੀ ਕਹਿ ਦਿਓ। ਪਰ ਕਹਿੰਦੇ ਫਿਰ ਕਰੀ ਜਾ ਚੋਰੀ, ਤਿੰਨ ਬਚਨ ਮੰਨ, ਕਦੀ ਝੂਠ ਨਹੀਂ ਬੋਲਣਾ, ਲੂਣ ਖਾ ਕੇ ਆਰਾਮ ਨਹੀਂ ਕਰਨਾ, ਅਤੇ ਗਰੀਬ ਮਾਰ ਨਹੀਂ ਆਉਣ ਦੇਣੀ, ਆਖੋ ਸਤਨਾਮ। ਅਗਲਾ ਜ਼ਿਕਰ ਤੁਸੀਂ ਸਾਰੇ ਹੀ ਜਾਣਦੇ ਹੋ, ਅਤੇ ਕਿਵੇਂ ਫਿਰ ਭੂਮੀਆਂ ਨੂੰ ਵੀ ਸਿੱਧੇ ਰਾਹੇ ਪਾਉਣ ਦਾ ਢੰਗ ਸੀ ਇਹ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਇਸੇ ਤਰ੍ਹਾਂ ਬਾਬਾ ਜੀ ਕੀ ਕਹਿੰਦੇ, ਕਹਿਣ ਲੱਗੇ ਪੀ ਵੀ ਜਾ ਪਰ ਇੱਕ ਕੰਮ ਕਰੇਗਾ, ਜੀ ਹਾਂ ਉਹ ਕਰਾਂਗਾ। ਕਹਿੰਦੇ ਜਿੰਨਾ ਵੀ ਤੂੰ ਨਿਤਨੇਮ ਕਰਦਾ, ਨਿਤਨੇਮ ਤੋਂ ਇਲਾਵਾ ਰੋਜ਼ਾਨਾ ਦੋ ਪਾਠ ਸੁਖਮਨੀ ਸਾਹਿਬ ਕਰੇਗਾ, ਜੀ ਕਰਾਂਗਾ। ਕਹਿੰਦੇ ਰੋਜ਼ਾਨਾ ਦੋ ਪਾਠ ਸੁਖਮਨੀ ਸਾਹਿਬ ਕਰਕੇ ਹਰ ਹਫ਼ਤੇ ਕੜਾ ਪ੍ਰਸ਼ਾਦੀ ਦੇ ਗੁਰਦੁਆਰੇ ਕਰਾ ਕੇ ਅਰਦਾਸ ਕਰਿਆ ਕਰਕੇ, ਸਤਿਗੁਰ ਸੱਚੇ ਪਾਤਸ਼ਾਹ ਇਹ ਸ਼ਰਾਬ ਪੀਣ ਵਾਲਾ ਔਗਣ ਮੇਰੇ ਵੱਸਦਾ ਨਹੀਂ, ਕਰੋ ਕਿਰਪਾ ਇਹ ਮੇਰਾ ਔਗਣ ਤੁਸੀਂ ਆਪ ਛੁਡਾਓ, ਆਖੋ ਸਤਨਾਮ।
ਵਾਹਿਗੁਰੂ।
ਇਹ ਕੰਮ ਕਰ ਲਏਗਾ? ਕਹਿੰਦਾ ਜੀ ਹਾਂ ਇਹ ਕਰ ਲਾਂਗਾ। ਚਲਿਆ ਗਿਆ ਅਰਦਿੱਤ ਸਿੰਘ, ਤੇ ਕੋਲ ਹੀ ਸੇਵਾਦਾਰ ਖਲੋਤਾ ਸੀ ਮਹਾਂਪੁਰਸ਼ਾਂ ਦਾ, ਕਹਿਣ ਲੱਗਾ ਮਹਾਂਪੁਰਸ਼ ਇਹ ਕੀ ਤੁਸੀਂ ਆਗਿਆ ਦੇ ਦਿੱਤੀ, ਉਹਨੂੰ ਕਹਿਤਾ ਸ਼ਰਾਬ ਪੀ ਵੀ ਜਾ। ਤੇ ਮਹਾਂਪੁਰਸ਼ ਕਹਿੰਦੇ ਇਹ ਗੱਲ ਤੇ ਤੂੰ ਸੁਣ ਲਈ, ਸ਼ਰਾਬ ਪੀ ਵੀ ਜਾ, ਪਰ ਜਿਹੜੀ ਦਵਾਈ ਦਿੱਤੀ ਸੁਖਮਨੀ ਸਾਹਿਬ ਦੀ ਉਹ ਗੱਲ ਨਹੀਂ ਸੁਣੀ, ਹੱਕ ਸਤਨਾਮ। ਕਹਿੰਦਾ ਮੈਂ ਸਮਝਿਆ ਨਹੀਂ। ਤੇ ਮਹਾਂਪੁਰਸ਼ ਕਹਿੰਦੇ ਜੇ ਕਿਤੇ ਸੱਚਮੁੱਚ ਬਚਨ ਮੰਨ ਕੇ ਇਹਨੇ ਅੱਜ ਤੋਂ ਦੋ ਪਾਠ ਸੁਖਮਨੀ ਸਾਹਿਬ ਦੇ ਕਰਨੇ ਸ਼ੁਰੂ ਕਰਤੇ ਇਸ ਔਗਣ ਦੇ ਪ੍ਰਤੀ, ਤੇ ਇੱਕ ਦਿਨ ਆਉਂਦਾ ਜੇ ਔਗਣ ਆਪਣੇ ਵੱਸਦਾ ਨਾ ਹੋਵੇ, ਇੱਦਾਂ ਨਿਤਨੇਮ ਧਾ ਕੇ ਗੁਰੂ ਅੱਗੇ ਜੋਦੜੀਆਂ ਕਰੀ ਜਾਓ, ਇੱਕ ਦਿਨ ਆਉਂਦਾ ਉਸ ਔਗਣ ਨੂੰ ਦੂਰ ਕਿਵੇਂ ਕਰਨਾ, ਉਹ ਡਿਊਟੀ ਗੁਰੂ ਦੀ ਲੱਗ ਜਾਂਦੀ ਹੈ, ਅੱਖ ਸਤਨਾਮ।
ਵਾਹਿਗੁਰੂ।
ਉਹ ਡਿਊਟੀ ਗੁਰੂ ਦੀ ਲੱਗ ਜਾਂਦੀ ਹੈ। ਇਹ ਕਹਿੰਦੇ ਹੋਵੋਗੇ ਇਹ ਕਿਵੇਂ ਹੋ ਸਕਦਾ, ਪਰ ਗੁਰਬਾਣੀ ਕਹਿੰਦੀ ਲੱਗਦੀ ਹੈ ਡਿਊਟੀ, ਕਿਵੇਂ ਲੱਗਦੀ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਬੋਲਿਓ ਜੀ। ਸਿੱਖ ਕੀ ਗੁਰ, ਸਿੱਖ ਕੀ ਗੁਰ,
ਸਿੱਖ
ਸਿੱਖ ਕੀ ਦੁਰਮਤ ਮਲ ਹਿਰੇ, ਦੁਰਮਤ ਮਲ ਹਿਰੇ, ਦੁਰਮਤ ਦੁਰਮਤ ਕਹਿੰਦੇ ਮਾੜੀ ਮਤ ਨੂੰ। ਕਹਿੰਦੇ ਜਦੋਂ ਏਦਾਂ ਬੰਦਾ ਨਿਤਨੇ ਵਧਾ ਦੇਵੇ ਆਪਣੇ ਔਗਣ ਦੇ ਪ੍ਰਤੀ, ਸਤਿਗੁਰੂ ਅੱਗੇ ਰੋਜ਼ਾਨਾ ਜੋਦਣੀਆਂ ਕਰਦਾ ਜਾਵੇ, ਗਰੀਬ ਨਿਵਾਜ, ਫਲਾਣਾ ਔਗਣ ਮੇਰੇ ਵੱਸਦਾ ਨਹੀਂ, ਕੇਵਲ ਸ਼ਰਾਬ ਹੀ ਨਹੀਂ, ਮਾਸ ਹੀ ਨਹੀਂ, ਕੋਈ ਵੀ ਅੰਦਰ ਔਗਣ ਹੋਵੇ, ਨਿਤਨੇ ਵਧਾ ਕੇ ਗੁਰੂ ਅੱਗੇ ਜੋਦਣੀਆਂ ਕਰਦਾ ਜਾ, ਕਰਦਾ ਜਾ, ਕਰਦਾ ਜਾ, ਇੱਕ ਦਿਨ ਆਉਂਦਾ ਫਿਰ ਉਸ ਔਗਣ ਨੂੰ ਕਿਵੇਂ ਦੂਰ ਕਰਨਾ ਉਹਦੀ ਡਿਊਟੀ ਗੁਰੂ ਆਪਣੇ ਸਿਰ ਲੈ ਲੈਂਦਾ। ਹੱਕ ਸਤਨਾਮ। ਸਿੱਖ ਕੀ ਗੁਰ ਦੁਰ ਮਤ ਮਲ ਖਿਰੇ, ਗੁਰ ਬਚਨੀ ਹਰ ਨਾਮ ਉਚਰੇ। ਪਿਆਰੇ ਉਹ ਮਾੜੀ ਮਤ ਨੂੰ ਕਿਵੇਂ ਦੂਰ ਕਰਨਾ ਫਿਰ ਗੁਰੂ ਡਿਊਟੀ ਲੈਂਦਾ। ਬਾਬਾ ਜੀ ਨੂੰ ਕਹਿੰਦਾ ਸੇਵਾਦਾਰ ਮਹਾਂਪੁਰਸ਼ ਇਹ ਕੀ ਕਹਿਤਾ ਜੀ ਸ਼ਰਾਬ ਪੀ ਵੀ ਜਾ? ਮਹਾਂਪੁਰਸ਼ ਕਹਿੰਦੇ ਉਹ ਨਹੀਂ ਤੂੰ ਵੇਖਿਆ ਜਿਹੜੀ ਦਵਾਈ ਦਿੱਤੀ ਸੁਖਮਨੀ ਸਾਹਿਬ ਦੀ, ਜੇ ਸੱਚਮੁੱਚ ਇਹਨੇ ਦੋ ਪਾਠ ਸੁਖਮਨੀ ਸਾਹਿਬ ਦੇ ਕਰਨੇ ਇੱਦਾਂ ਸ਼ੁਰੂ ਕਰਤੇ ਤੇ ਇੱਕ ਦਿਨ ਆਏਗਾ ਗੁਰੂ ਦੀ ਡਿਊਟੀ ਲੱਗ ਜਾਏਗੀ ਇਹਦੇ ਔਗਣ ਨੂੰ ਛਡਾਉਣ ਦੀ। ਆਖੋ ਸਤਨਾਮ ਪਿਆਰਿਓ, ਮੇਰੇ ਕਹਿਣ ਦਾ ਇਸ਼ਾਰਾ ਸਮਝਿਓ, ਗੁਰੂ ਦੀ ਨਜ਼ਰ ਸਾਡੇ ਵੱਡੇ ਤੋਂ ਵੱਡੇ ਪਾਪ ਬਖਸ਼ਾ ਸਕਦੀ ਹੈ, ਪਰ ਇਹ ਨਜ਼ਰ ਗੱਲਾਂ ਦੇ ਨਾਲ ਨਹੀਂ ਜੇ ਮਿਲਦੀ, ਨਜ਼ਰ ਮਿਲਦੀ ਹੈ ਕਰਨੀ ਦੇ ਨਾਲ। ਆਖੋ ਸਤਨਾਮ, ਕਰਨੀ ਦੇ ਨਾਲ, ਬੰਦਗੀ ਦੇ ਨਾਲ, ਬੰਦਗੀ ਦੇ ਨਾਲ ਪਿਆਰਿਓ। ਅੱਜ ਦੇ ਦੀਵਾਨ 'ਚ ਇਹ ਜੋਦੜੀ ਕਰਿਓ, ਕਿਉਂਕਿ ਤੁਸੀਂ ਆਪਣੇ ਦਿਲ ਦੀ ਗੱਲ ਜਾਂ ਜਾਣਦੇ ਹੋ ਜਾਂ ਗੁਰੂ ਜਾਣਦਾ, ਕਿੱਥੇ ਤੁਹਾਡਾ ਜੀਵਨ ਖੜੋਤਾ ਹੈ, ਕਿੱਥੇ ਕਿਹੜਾ ਔਗਣ ਹੈ, ਕਿੱਥੇ ਕਮਜ਼ੋਰੀ ਹੈ, ਕਿੱਥੇ ਕਮੀ ਹੈ, ਜਾਂ ਤਾਂ ਤੁਸੀਂ ਜਾਣਦੇ ਹੋ ਜਾਂ ਸਾਹਿਬ ਜਾਣਦਾ ਪਿਆਰਿਓ। ਅਤੇ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾ ਰਹੇ ਹੋ ਸਾਰੇ, ਅਤੇ ਇਹ ਪਿਆਰ ਵਾਲੀ ਉਹ ਸੰਗਤੋ ਇੱਕ ਜੋਦੜੀ ਜੇ ਦੋਵੇਂ ਹੱਥ ਜੋੜ ਕੇ ਕਿ ਅੱਜ ਗੁਰੂ ਦੇ ਚਰਨਾਂ 'ਚੋਂ ਨਦਰ ਮੰਗਿਓ, ਅਤੇ ਨਦਰ ਮੰਗਿਓ ਕਰਨੀ ਕਰਕੇ। ਆਖੋ ਸਤਨਾਮ
ਵਾਹਿਗੁਰੂ।
ਇਹ ਪਹਿਲੀ ਵਿਚਾਰ ਸਤਿਗੁਰੂ ਨੇ ਸੇਵਾ ਲਈ ਹੈ, 5-7 ਮਿੰਟ ਲਵਾਏ ਨੇ ਗੁਰੂ ਬਾਬੇ ਨਾਨਕ ਨੇ ਆਪ ਹੀ। ਵੱਡੇ ਤੋਂ ਵੱਡਾ ਔਗਣ ਬਖਸ਼ਵਾ ਸਕਦੀ ਹੈ ਗੁਰੂ ਦੀ ਨਦਰ। ਨਦਰ ਮਿਲਦੀ ਕਿਵੇਂ ਹੈ? ਗੱਲਾਂ ਨਾਲ ਨਹੀਂ, ਗੱਲਾਂ ਨਾਲ ਨਹੀਂ, ਨਦਰ ਮਿਲਦੀ ਹੈ ਕਰਨੀ ਦੇ ਨਾਲ, ਨਿਤਨੇਮ ਵਧਾ ਕੇ। ਆਖੋ ਸਤਨਾਮ। ਅਤੇ ਹੁਣ ਅੱਗੇ ਵਿਚਾਰ ਕਰਾਂਗੇ, ਕਿਉਂਕਿ ਲਫ਼ਜ਼ ਆ ਰਿਹਾ ਵਾਰ ਵਾਰ, ਅਕਿਰਤ ਘਣਾ ਕਾ ਕਰੇ ਉਧਾਰ। ਉਧਾਰ ਕਿਹਨੂੰ ਕਹਿੰਦੇ ਆ? ਹੱਕ ਸਤਨਾਮ। ਉੱਦਾਂ 3 ਤਰ੍ਹਾਂ ਦਾ ਉਧਾਰ ਹੁੰਦਾ ਜੇ, ਉਹ ਕਿਹੜਾ ਉਧਾਰ? ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਉਸ ਤੋਂ ਬਾਅਦ ਸਤਿਗੁਰੂ ਸੇਵਾ ਲੈਣ, ਸਾਰੀ ਸੰਗਤ ਪਿਆਰ ਦੇ ਨਾਲ ਜਪਿਓ, ਕੋਈ ਦੱਸਣਾ ਖਾਲੀ ਨਾ ਰਹੇ ਜੀ। ਅਕਿਰਤ ਕਣਾ ਕਾ ਕਰੇ ਉਧਾਰ, ਅਕਿਰਤ ਪ੍ਰਭ ਮੇਰਾ ਹੈ, ਪ੍ਰਭ ਮੇਰਾ ਹੈ ਸਦਾ ਦਿਆਰ, ਅਕਿਰਤ ਕਣਾ ਕਾ ਕਰੇ ਉਧਾਰ, ਅਕਿਰਤ ਕਣਾ ਕਰੇ ਉਧਾਰ। ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੇਰਾ, ਮਿੱਠ ਬੋਲਣਾ ਜੀ, ਮਿੱਠ ਬੋਲਣਾ ਜੀ,
ਬੋਲਣਾ ਜੀ, ਮਿੱਠ ਬੋਲਣਾ ਜੀ।
3 ਜੋਟੀਆਂ 'ਚ ਪੜ੍ਹਿਓ ਅੱਗੇ ਦਾਸ, 2 ਵਾਰੀ ਗੁਰਮੁਖ ਪਿਆਰੇ, 3 ਵਾਰੀ ਮੇਰੀਆਂ ਸਾਰੀਆਂ ਬੀਬੀਆਂ ਭੈਣਾਂ, ਕਰਿਓ ਜੀ ਕਿਰਪਾ ਵੱਜ ਵੱਜ ਕੇ। ਇਹ ਤਕਰੀਬਨ 1:15 ਹੋ ਰਹੇ ਨੇ, ਕਈਆਂ ਨੂੰ ਨੀਂਦਰ ਦਾ ਵੀ ਜ਼ੋਰ ਪਿਆ ਹੋਏਗਾ, ਅਤੇ 15-20 ਮਿੰਟ ਹੀ ਹੋਰ ਲਾਉਣੇ, ਮੇਰਾ ਗਲਾ ਵੀ ਠੀਕ ਨਹੀਂ ਹੈ, ਬਹੁਤਾ ਟਾਈਮ ਤੁਹਾਡਾ ਨਹੀਂ ਲੈਣਾ। ਇਸੇ ਤਰ੍ਹਾਂ ਇਕਾਗਰਤਾ ਦੇ ਵਿੱਚ ਬਿਰਾਜਮਾਨ ਰਹਿਣਾ, ਅਤੇ ਡੱਟ ਕੇ ਜੇ ਕਿਸੇ ਨੂੰ ਨੀਂਦ ਨੂੰ ਆਈ ਹੋਵੇ, ਖੁੱਲ੍ਹ ਜੇ ਉਹਦੀ ਨੀਂਦ ਵੀ, ਅਤੇ ਡੱਟ ਕੇ ਬੋਲਿਓ ਸਾਰੀ ਸੰਗਤ। ਮੇਰੇ ਬਾਬੇ ਨਾਨਕ ਦਾ ਕਿਹੜਾ ਸੁਭਾਅ ਹੈ ਜੀ? ਮਿੱਠ ਬੋਲਣਾ ਜੀ, ਮਿੱਠ ਬੋਲਣਾ ਜੀ,
ਬੋਲਣਾ ਜੀ, ਮਿੱਠ ਬੋਲਣਾ
ਬੀਬੀਓ,
ਮਿੱਠ
ਮਿੱਠ ਬੋਲਣਾ ਜੀ, ਮਿੱਠ ਬੋਲਣਾ ਜੀ,
ਬੋਲਣਾ ਜੀ, ਮਿੱਠ ਬੋਲਣਾ ਜੀ।
ਹਰ ਸੱਜਣ ਸੁਆਮੀ ਮੇਰਾ, ਹਰ ਸੱਜਣ ਸੁਆਮੀ ਮੋਰਾ,
ਹਰ ਸੱਜਣ ਸੁਆਮੀ ਮੋਰਾ, ਹਰ ਸੱਜਣ ਸੁਆਮੀ ਮੋਰਾ,
ਹਰ ਸੱਜਣ ਹਰ ਸੱਜਣ ਸੁਆਮੀ ਮੋਰਾ, ਹਰ ਸੱਜਣ ਸੁਆਮੀ ਮੋਰਾ,
ਹਰ
ਸਕੀ ਜੀ, ਹਾਂ ਸੰਭਲ ਤੱਕੀ ਜੀ,
ਹਾਂ ਸੰਭਲ ਤੱਕੀ ਜੀ, ਹਾਂ ਸੰਭਲ
ਵਾਸੀ ਸਰਬ ਨਿਵਾਸੀ ਕੱਟ ਕੱਟ ਵਾਸੀ ਸਰਬ ਨਿਵਾਸੀ ਕੱਟ ਕੱਟ ਵਾਸੀ ਵਾਸੀ ਸਰਬ ਨਿਵਾਸੀ ਕੱਟ ਕੱਟ ਵਾਸੀ ਸਰਬ ਨਿਵਾਸੀ ਕੱਟ ਕੱਟ ਵਾਸੀ ਕੱਟ 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 ਵਾਸੀ ਤੂੰ ਸਭਨੀ ਥਾਈ ਜਿੱਥੇ ਹੋ ਜਾਈ
ਤੂੰ ਸਭਨੀ
ਸੱਚਾ ਸਿਰਜਣਹਾਰ ਜੀਓ ਸੱਚਾ ਸਿਰਜਣਹਾਰ ਜੀਓ
ਸੱਚਾ ਸਿਰਜਣਹਾਰ ਜੀਓ ਸੱਚਾ ਸਿਰਜਣਹਾਰ ਜੀਓ
ਕੱਟ ਕੱਟ ਵਾਸੀ ਵਾਸੀ ਕੱਟ ਕੱਟ ਵਾਸੀ
ਕੱਟ ਕੱਟ ਵਾਸੀ ਕੱਟ ਕੱਟ ਵਾਸੀ
ਕੱਟ ਕੱਟ ਵਾਸੀ ਵਾਸੀ ਕੱਟ ਕੱਟ ਵਾਸੀ
ਕੱਟ ਕੱਟ ਵਾਸੀ ਵਾਸੀ ਕੱਟ ਕੱਟ ਵਾਸੀ
ਓ ਨੇਰੇ ਹੀ ਤੇ ਨੇਰਾ
ਸਰਵਣ ਗੁਰੂ ਦੀ ਕਿਰਪਾ ਨਾਲ ਆਪ ਜੀ ਨੇ ਕੀਤੀ। ਵੱਡੇ ਤੋਂ ਵੱਡਾ ਪਾਪ ਸਾਡਾ ਬਖਸ਼ਿਆ ਜਾ ਸਕਦਾ ਹੈ ਗੁਰੂ ਦੀ ਨਦਰ ਦਾ ਸਦਕਾ। ਗੁਰੂ ਦੀ ਨਦਰ ਮਿਲੇ ਕਿਵੇਂ? ਗੱਲਾਂ ਨਾਲ ਨਹੀਂ ਮਿਲਦੀ, ਕਰਨੀ ਨਾਲ ਮਿਲਦੀ ਹੈ। ਕਰਨੀ ਨਾਲ ਕੋਈ ਵੀ ਔਗਣ ਜਿਹੜਾ ਤੁਹਾਡੇ ਵੱਸ ਦਾ ਨਾ ਹੋਵੇ, ਨਿੰਦਿਆ ਕਰਨ ਦਾ ਸੁਭਾਅ ਨਾ ਜਾਂਦਾ ਹੋਵੇ, ਹੋਰ ਕੋਈ ਵੀ ਔਗਣ ਹੋਵੇ, ਨਿਤਨੇਮ ਵਧਾ ਕੇ ਜੋਦੜੀ ਕਰੋ। ਇੱਕ ਦਿਨ ਆਏਗਾ ਗੁਰੂ ਦੀ ਡਿਊਟੀ ਲੱਗ ਜਾਏਗੀ, ਤੇਰੀ ਮਾੜੀ ਮਤ ਨੂੰ ਕਿਵੇਂ ਦੂਰ ਕਰਨਾ। ਹੱਕ ਸਤਨਾਮ ਕਿਵੇਂ ਦੂਰ ਕਰਨਾ। ਹੁਣ ਜਿਹੜੀ ਪੰਕਤੀ ਵਾਰ ਵਾਰ ਪੜ੍ਹ ਰਹੇ ਹੋ ਨਾ, ਅਕਿਰਤ ਘਣਾ ਕਾ ਕਰੇ ਉਧਾਰ। ਤਿੰਨ ਤਰ੍ਹਾਂ ਦਾ ਉਧਾਰ ਹੁੰਦਾ ਜੀ। ਕਿਉਂਕਿ ਜੇ ਕਿਤੇ ਬੰਦੇ ਦਾ ਮੋਹ ਟੁੱਟੇ ਤੇ ਬੰਦਾ ਨਾ ਅਰਦਾਸ ਕਰਦਾ ਗੁਰੂ ਚਰਨਾਂ 'ਚ ਜਾ ਕੇ, ਗਰੀਬ ਨਿਵਾਜ ਕਰ ਕਿਰਪਾ, ਮੇਰਾ ਉਧਾਰ ਹੋਵੇ, ਮੇਰੀ ਮੁਕਤੀ ਹੋਵੇ। ਅਤੇ ਮਹਾਂਪੁਰਸ਼ ਸਮਝਾਉਂਦੇ ਸੀ ਤਿੰਨ ਤਰ੍ਹਾਂ ਦਾ ਉਧਾਰ ਹੁੰਦਾ ਜੀ, ਤਿੰਨ ਤਰ੍ਹਾਂ ਦਾ। ਇੱਕ ਉਧਾਰ ਕੀ ਹੁੰਦਾ, ਕਿ ਮਨੋਰਥ ਜਦੋਂ ਗੁਰੂ ਚਰਨਾਂ 'ਚ ਆ ਕੇ ਕਹਿੰਦਾ ਸਤਿਗੁਰੂ ਮੇਰਾ ਉਧਾਰ ਕਰੋ, ਅਤੇ ਪਿੱਛੇ ਮਨੋਰਥ ਹੁੰਦਾ ਕਿ ਮਰਨ ਤੋਂ ਬਾਅਦ ਸਤਿਗੁਰੂ ਮੈਨੂੰ ਸਵਰਗ ਮਿਲ ਜਾਵੇ, ਹੱਕ ਸਤਨਾਮ
ਵਾਹਿਗੁਰੂ ਜੀ।
ਕਈਆਂ ਦਾ ਉਧਾਰ ਮੰਗਣ ਪਿੱਛੇ ਇਹ ਮਨੋਰਥ ਹੁੰਦਾ, ਮੈਨੂੰ ਮਰਨ ਤੋਂ ਬਾਅਦ ਸਵਰਗ ਮਿਲੇ, ਸਵਰਗ। ਅੱਜ ਨਹੀਂ ਵੀ ਸੰਗਤ ਬੈਠੀ ਹੋ, ਗੁਰਬਾਣੀ ਦੀ ਇੱਕ ਪੰਕਤੀ ਆਉਂਦੀ ਜੇ, ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ। ਕਿ ਸੰਤਾਂ ਮਹਾਂਪੁਰਸ਼ਾਂ ਨੇ ਸਵਰਗ ਤੇ ਨਰਕ ਨੂੰ ਨਾ ਰੱਦੀ ਦੀ ਟੋਕਰੀ 'ਚ ਸੁੱਟਿਆ ਹੋਇਆ, ਹੱਕ ਸਤਨਾਮ। ਕਿਉਂਕਿ ਜਿਹੜਾ ਨਾਮ ਜਪਣ ਵਾਲਾ ਗੁਰਸਿੱਖ ਹੈ ਉਹਦੇ ਲਈ ਸਵਰਗ ਕੁਝ ਵੀ ਨਹੀਂ, ਕੁਝ ਵੀ ਨਹੀਂ। ਜਿਹੜਾ ਰੰਗਿਆ ਪਿਆ ਮਾਮੂਲੀ ਗੱਲ ਹੈ, ਕੁਝ ਵੀ ਨਹੀਂ ਕਹਿ ਰਹੇ ਹੋ, ਕੁਝ ਵੀ ਨਹੀਂ। ਅਤੇ ਕਬੀਰ ਸਾਹਿਬ ਨੇ ਤਾਂ ਇੱਕ ਜਗ੍ਹਾ 'ਤੇ ਬੜਾ ਹੀ ਸੁੰਦਰ ਕਹਿਤਾ, ਜਬ ਲੱਗ ਮਨ ਬੈਕੁੰਠ ਕੀ ਆਸ, ਤਬ ਲੱਗ ਖੋਏ ਨਹੀਂ ਚਰਨ ਨਿਵਾਸ, ਕਹੇ ਕਬੀਰ ਇਹ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆਏ, ਹੱਕ ਸਤਨਾਮ। ਕਬੀਰ ਸਾਹਿਬ ਕਹਿੰਦੇ ਸਵਰਗ ਕਿਤੇ ਹੋਰ ਨਹੀਂ, ਉਹ ਜਿੱਥੇ ਸੰਗਤ ਜੁੜ ਕੇ ਗੁਰੂ ਨਾਨਕ ਦੀਆਂ ਵਡਿਆਈਆਂ ਕਰ ਰਹੀ ਹੋਵੇ ਉਹ ਹੀ ਸਵਰਗ ਹੈ, ਆਖੋ ਸਤਨਾਮ
ਵਾਹਿਗੁਰੂ,
ਉਹ ਹੀ ਸਵਰਗ ਹੈ, ਉਹ ਹੀ। ਕਈ ਲੋਕ ਉਧਾਰ ਗੁਰੂ ਕੋਲੋਂ ਮੰਗਦੇ ਨੇ ਤੇ ਉਧਾਰ ਮੰਗਣ ਦੇ ਪਿੱਛੇ ਕੀ ਮਨਸਾ ਹੁੰਦੀ ਹੈ, ਸਤਿਗੁਰੂ ਮਰਨ ਤੋਂ ਬਾਅਦ ਮੈਨੂੰ ਸਵਰਗ ਮਿਲੇ। ਪਰ ਮਹਾਂਪੁਰਖ ਕਿਆ ਕਰਦੇ ਸੀ, ਰੰਗੇ ਹੋਏ ਗੁਰਸਿੱਖ ਲਈ ਸਵਰਗ ਇੱਕ ਮਾਮੂਲੀ ਗੱਲ ਹੈ, ਕਿਉਂਕਿ ਜਿਹੜਾ ਰੰਗਿਆ ਪਿਆ ਉਹਦੇ ਅੰਦਰ ਨਾ ਹੀ ਨਰਕਾਂ ਦਾ ਡਰ ਹੈ ਅਤੇ ਨਾ ਹੀ ਸਵਰਗਾਂ ਦੀ ਇੱਛਾ ਹੈ, ਆਖੋ ਸਤਨਾਮ। ਨਾ ਹੀ ਨਰਕਾਂ ਦਾ ਡਰ ਅਤੇ ਨਾ ਹੀ ਸਵਰਗਾਂ ਦੀ ਇੱਛਾ ਹੈ। ਕਿੰਨੇ ਇਤਿਹਾਸ ਭਰੇ ਪਏ ਨੇ, ਕਿੰਨੀਆਂ ਮਿਸਾਲਾਂ ਨੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੇਲੇ ਗੜ ਸ਼ੰਕਰ 'ਚ ਰਹਿੰਦਾ ਸੀ ਨਾ ਨਾਥ, ਜਿਹਨੇ ਤਪੱਸਿਆ ਕੀਤੀ ਸੀ ਅਤੇ ਭਗਵਾਨ ਕੋਲੋਂ ਵਰ ਲੈ ਲਿਆ ਸੀ, ਜਿਹੜਾ ਮੇਰੇ ਦਰਸ਼ਨ ਕਰੇ ਖੇ ਭਗਵਾਨ ਜੀ ਉਹਨੂੰ ਸਾਲ ਦਾ ਸਵਰਗ ਮਿਲੇ, ਅਤੇ ਆਪਣੀ ਮਰਜ਼ੀ ਨਾਲ ਭਾਵੇਂ ਮੈਂ 100 ਸਾਲ ਦਾ ਸਵਰਗ ਦੇ ਦਿਆਂ। ਜਦੋਂ ਭਗਵਾਨ ਜੀ ਨੇ ਵਰ ਦੇ ਦਿੱਤਾ ਤਾਂ ਸਾਰੇ ਪਾਸੇ ਢੰਡੋਰਾ ਫੁਲਾਤਾ, ਸਾਰੇ ਆ ਕੇ ਮੇਰੇ ਦਰਸ਼ਨ ਕਰੋ, ਆਖੋ ਸਤਨਾਮ
ਵਾਹਿਗੁਰੂ,
ਸਾਰੇ ਆ ਕੇ ਮੇਰੇ ਦਰਸ਼ਨ ਕਰੋ। ਅਤੇ ਜਿਹੜੇ ਤੇ ਕੱਚੇ ਸੀ ਉਹਨਾਂ ਦੀਆਂ ਭੀੜਾਂ ਲੱਗ ਗਈਆਂ, ਫ੍ਰੀ 'ਚ ਸਾਲ ਦਾ ਸਵਰਗ ਮਿਲਦਾ, ਹੱਕ ਸਤਨਾਮ। ਬੜੀਆਂ ਭੀੜਾਂ ਲੱਗੀਆਂ, ਬੜੀਆਂ ਲਾਈਨਾਂ ਲੱਗੀਆਂ, ਅਤੇ ਜਦੋਂ ਸਾਰੇ ਨਗਰ ਵਾਲਿਆਂ ਨੇ ਨਾਥ ਦੇ ਕਰ ਲਏ ਦਰਸ਼ਨ, ਅਤੇ ਨਾਥ ਆਪਣੇ ਚੇਲਿਆਂ ਕੋਲੋਂ ਪੁੱਛਦਾ, ਭਾਈ ਕੋਈ ਰਹਿ ਤੇ ਨਹੀਂ ਗਿਆ ਜਿਹਨੇ ਮੇਰੇ ਦਰਸ਼ਨ ਨਾ ਕੀਤੇ ਹੋਣ, ਆਖੋ ਸਤਨਾਮ
ਵਾਹਿਗੁਰੂ।
ਅਤੇ ਉਸ ਵੇਲੇ ਇਹਦੇ ਚੇਲੇ ਕਹਿੰਦੇ, ਮਹਾਰਾਜ ਬਾਕੀ ਸਾਰੇ ਤੇ ਆਏ, ਸਾਰਿਆਂ ਨੇ ਤੁਹਾਡੇ ਦਰਸ਼ਨ ਕੀਤੇ, ਪਰ ਇੱਕ ਭਾਈ ਤਿਲਕਾ ਨਹੀਂ ਆਇਆ। ਅਤੇ ਮਹਾਰਾਜ ਕਹਿਣ ਲੱਗਾ, ਨਾਥ ਕਹਿੰਦਾ ਜਾ ਕੇ ਉਹਨੂੰ ਸੁਣਿਆ ਦਿਓ, ਲੱਗਦਾ ਸੁਣਿਆ ਨਹੀਂ ਮਿਲਿਆ, ਉਹਨੂੰ ਕਹੋ ਆ ਕੇ ਮੇਰੇ ਦਰਸ਼ਨ ਕਰੇ, ਸਾਲ ਦਾ ਸਵਰਗ ਲੈ ਲਏ। ਜਦੋਂ ਗਏ ਇਹਦੇ ਚੇਲੇ ਨਾਥ ਦੇ, ਭਾਈ ਤਿਲਕਿਆ ਨਾਥ ਦਾ ਸੁਣਿਆ ਹੀ, ਆ ਕੇ ਦਰਸ਼ਨ ਕਰ ਤੇ ਸਾਲ ਦਾ ਸਵਰਗ ਲੈ ਲੈ। ਭਾਈ ਤਿਲਕੇ ਨੇ ਉਹਨਾਂ ਨੂੰ ਵਾਪਸ ਭੇਜਤਾ, ਮੈਨੂੰ ਸਵਰਗ ਨਹੀਂ ਚਾਹੀਦੇ। ਦੂਜੀ ਵਾਰੀ ਭੇਜਿਆ ਨਾਥ ਨੇ ਕਿ ਜਾ ਕੇ ਕਹੋ ਭਾਈ ਤਿਲਕੇ ਨੂੰ, ਮੈਂ ਤੇ ਬਾਕੀਆਂ ਨੂੰ 1 ਸਾਲ ਦਾ ਸਵਰਗ ਦੇਣਾ, ਤੈਨੂੰ 10 ਸਾਲਾਂ ਦਾ ਦੇਣਾ, ਇੱਕ ਵਾਰੀ ਆ ਕੇ ਦਰਸ਼ਨ ਕਰ, ਆਖੋ ਸਤਨਾਮ। ਉਸ ਵੇਲੇ ਵੀ ਭਾਈ ਤਿਲਕੇ ਨੇ ਵਾਪਸ ਭੇਜਤਾ, ਤੇ ਅੰਦਰ ਫਿਰ ਗੱਲ ਵੱਜੀ, ਇਹ ਕਿਹੜਾ ਜਿਹੜਾ 10 ਸਾਲਾਂ ਦੇ ਸਵਰਗ ਨੂੰ ਵੀ ਲੱਤ ਮਾਰਦਾ। ਤੇ ਆਪ ਗਿਆ ਸੀ ਨਾਥ, ਬੂਆ ਜਾ ਕੇ ਖੜਕਾਇਆ, ਭਾਈ ਤਿਲਕੇ ਆ ਬੂਆ ਖੋਲ, ਬਈ ਕੌਣ ਹੈ ਬਾਹਰ? ਕਹਿੰਦਾ ਮੈਂ ਨਾਥ ਹਾਂ, ਮੇਰੇ ਦਰਸ਼ਨ ਕਰ। ਤੇ ਦਸਾਂ ਸਾਲਾਂ ਦਾ ਸਵਰਗ ਲੈ, ਬਾਕੀਆਂ ਨੂੰ ਸਾਲ ਦਾ ਦੇਣਾ ਤੈਨੂੰ ਦਸਾਂ ਸਾਲਾਂ ਦਾ। ਭਾਈ ਤਿਲਕਾ ਕਹਿੰਦਾ ਮੈਂ ਬੂਹਾ ਨਹੀਂ ਖੋਲ੍ਹਣਾ। ਨਾਥ ਕਹਿੰਦਾ ਹੁਣ ਤਾਂ ਜ਼ਰੂਰ ਖੋਲ੍ਹੇਗਾ, ਅੱਗੇ 10 ਸਾਲ ਮੈਂ ਕਹਿੰਦਾ ਸੀ, ਹੁਣ ਮੈਂ ਕਹਿੰਦਾ ਤੈਨੂੰ 100 ਸਾਲਾਂ ਦਾ ਸਵਰਗ ਦੇਣਾ, ਇੱਕ ਵਾਰੀ ਮੇਰੇ ਦਰਸ਼ਨ ਕਰ। ਅਤੇ ਭਾਈ ਤਿਲਕਾ ਅੰਦਰੋਂ ਕਹਿੰਦਾ ਅੱਗੇ ਤਾਂ ਭਾਵੇਂ ਮੈਂ ਬੂਹਾ ਖੋਲ੍ਹ ਦਿੰਦਾ, ਪਰ ਹੁਣ ਮੈਂ ਬਿਲਕੁਲ ਹੀ ਨਹੀਂ ਖੋਲ੍ਹਣਾ, ਕਿਉਂਕਿ ਮੇਰੇ ਅੰਦਰ ਗੁਰੂ ਅਰਜਨ ਦੇਵ ਜੀ ਦੇ ਚਰਨ ਵਸ ਚੁੱਕੇ ਨੇ, ਅਤੇ ਉਹਨਾਂ ਚਰਨਾਂ ਦੇ ਰਸ ਕਰਕੇ ਮੈਨੂੰ ਨਾ ਤਾਂ ਨਰਕਾਂ ਦਾ ਡਰ ਹੈ ਅਤੇ ਨਾ ਸਵਰਗਾਂ ਦੀ ਇੱਛਾ ਹੈ। ਆਖੋ ਸਤਨਾਮ
ਵਾਹਿਗੁਰੂ।
ਨਾਥ ਦੇ ਅੰਦਰ ਇਹੋ ਜੀ ਗੱਲ ਲੱਗੀ ਕਿ 100 ਸਾਲਾਂ ਦੇ ਸਵਰਗ ਨੂੰ ਲੱਤ ਮਾਰਦਾ। ਕਹਿੰਦਾ ਇੱਕ ਵਾਰੀ ਬੂਹਾ ਤੇ ਖੋਲ। ਭਾਈ ਤਿਲਕਾ ਕਹਿੰਦਾ ਇੱਕ ਸ਼ਰਤ ਤੇ ਬੂਹਾ ਖੋਲਾਂਗਾ, ਪਹਿਲੇ ਆਪਣਾ ਕੀਤਾ ਬਚਨ ਵਾਪਸ ਲੈ ਕਿ 100 ਸਾਲਾਂ ਦਾ ਸਵਰਗ ਮੈਨੂੰ ਸਵਰਗ ਚਾਹੀਦਾ ਹੀ ਨਹੀਂ, ਨਾ ਮੈਨੂੰ ਨਰਕਾਂ ਦਾ ਡਰ ਹੈ ਨਾ ਸਵਰਗਾਂ ਦੀ ਇੱਛਾ, ਪਹਿਲੇ ਆਪਣਾ ਕੀਤਾ ਬਚਨ ਵਾਪਸ ਲੈ। ਨਾਥ ਕਹਿੰਦਾ ਮੈਂ ਆਪਣਾ ਕੀਤਾ ਬਚਨ ਵਾਪਸ ਲਿਆ, ਬੂਹਾ ਤੇ ਖੋਲ। ਜਦੋਂ ਖੋਲਿਆ ਬੂਹਾ, ਹੁਣ ਨਾਥ ਤੇ ਆਇਆ ਸੀ ਕਿ ਭਾਈ ਤਿਲਕਾ ਮੇਰੇ ਪੈਰੀ ਪੂਰੀ ਹੱਥ ਲਾਏਗਾ, ਮੇਰਾ ਸੇਵਕ ਬਣੇਗਾ, ਪਰ ਕੰਮ ਉਲਟਾ ਹੋ ਗਿਆ। ਆਖੋ ਸਤਨਾਮ
ਵਾਹਿਗੁਰੂ।
ਜਦੋਂ ਨਾਥ ਨੇ ਇੱਕ ਰੰਗੀ ਰੂਹ ਦੇ ਦਰਸ਼ਨ ਕੀਤੇ ਜਿਹਦੇ ਅੰਦਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਨਿਵਾਸ ਸੀ, ਰਸ ਸੀ, ਤੇ ਐਟੋਮੈਟਿਕ ਹੀ ਦਰਸ਼ਨ ਕਰਨ ਦੇ ਨਾਲ ਹੱਥ ਜਿਹੜੇ ਸੀ ਭਾਈ ਤਿਲਕੇ ਦੇ ਚਰਨਾਂ ਵੱਲ ਚਲੇ ਗਏ। ਆਖੋ ਸਤਨਾਮ
ਵਾਹਿਗੁਰੂ।
ਜਾਣ ਵੀ ਕਿਉਂ ਨਾ, ਕਿਉਂਕਿ ਗੁਰਸਿੱਖ ਜਿਹੜਾ ਉਹਦੀਆਂ 5 ਥਾਵਾਂ 'ਤੇ ਅੰਮ੍ਰਿਤ ਵਰਸਦਾ ਜੇ, ਅੰਮ੍ਰਿਤ ਗੁਰਸਿੱਖ ਦੇ ਨੇਤਰਾਂ 'ਚ ਅੰਮ੍ਰਿਤ ਹੈ, ਗੁਰਸਿੱਖ ਦੇ ਹੱਥਾਂ 'ਚ ਅੰਮ੍ਰਿਤ ਹੈ, ਗੁਰਸਿੱਖ ਦੇ ਪੈਰਾਂ 'ਚ ਅੰਮ੍ਰਿਤ ਹੈ, ਉਹ ਗੁਰਸਿੱਖ ਦੇ ਹਿਰਦੇ 'ਚ ਅੰਮ੍ਰਿਤ ਹੈ, ਅਤੇ ਗੁਰਸਿੱਖ ਦੀ ਰਸਨਾ 'ਚ ਵੀ ਅੰਮ੍ਰਿਤ ਹੈ। ਆਖੋ ਸਤਨਾਮ
ਵਾਹਿਗੁਰੂ।
ਕਿਉਂ ਕਹਿੰਦੇ ਹੋ ਕਿ ਸਾਡੇ ਬੱਚੇ ਦੇ ਸਿਰ 'ਤੇ ਹੱਥ ਰੱਖੋ ਕਿਸੇ ਗੁਰਸਿੱਖ ਨੂੰ, ਨਾਮ ਜਪਣ ਵਾਲੇ ਨੂੰ, ਬੰਦਗੀ ਕਰਨ ਵਾਲੇ ਨੂੰ ਕਿਉਂ ਕਹਿੰਦੇ ਹੋ? ਹੱਥ 'ਤੇ ਤੂੰ ਵੀ ਰੱਖ ਸਕਦਾ, ਰੱਖ ਲਿਆ ਕਰ। ਨਾਮ ਜਪਣ ਵਾਲੇ ਨੂੰ ਕਿਉਂ ਕਹਿੰਦੇ ਹੋ? ਕਿਉਂਕਿ ਉਹਦੇ ਹੱਥਾਂ 'ਚ ਜਪ ਜਪ ਕੇ ਨਾਮ ਅੰਮ੍ਰਿਤ ਆ ਚੁੱਕਾ ਹੈ, ਅੰਮ੍ਰਿਤ। ਕਿਉਂ ਕਹਿੰਦੇ ਹੋ ਸਾਡੀ ਦੁਕਾਨ 'ਤੇ ਚਰਨ ਪਾਓ, ਸਾਡੇ ਘਰ ਚਰਨ ਪਾਓ, ਚਰਨ 'ਤੇ ਤੂੰ ਵੀ ਪਾਉਂਦਾ? ਆਖੋ ਸਤਨਾਮ। ਕਿਉਂ ਨਹੀਂ ਪੈਂਦੀ ਬਰਕਤ? ਕਿਉਂਕਿ ਉੱਧਰ ਨਾਮ ਜਪ ਜਪ ਕੇ ਚਰਨਾਂ 'ਚ ਵੀ ਅੰਮ੍ਰਿਤ ਆ ਚੁੱਕਾ ਹੈ, ਅੰਮ੍ਰਿਤ ਪਿਆਰੇ। ਤਾਂ ਹੀ ਤਾਂ ਕੋਈ ਰੰਗੀ ਹੋਈ ਗੁਰਸਿੱਖ ਰੂਹ ਕੋਈ ਬਚਨ ਕਰ ਦੇਵੇ ਤੇ 3 ਘਰ 7 ਹੁੰਦਾ, ਕਿਉਂਕਿ ਉੱਥੇ ਅੰਮ੍ਰਿਤ ਹੈ। ਆਖੋ ਸਤਨਾਮ। ਹਿਰਦੇ 'ਚ ਵੀ ਅੰਮ੍ਰਿਤ ਹੈ ਤੇ ਨੇਤਰਾਂ 'ਚ ਵੀ। ਗੁਰਸਿੱਖ ਕਿਤੇ ਪਿਆਰ ਦੇ ਨਾਲ ਕਿਸੇ ਵੱਲ ਅੱਖ ਭਰ ਕੇ ਵੇਖ ਲਵੇ, ਕਈ ਕਰੋੜਾਂ ਪਾਪ ਉਹਦੇ ਧੋਤੇ ਜਾਂਦੇ ਜੇ। ਆਖੋ ਸਤਨਾਮ
ਵਾਹਿਗੁਰੂ।
ਪਿਆਰੇ, ਹੁਣ ਨਾਥ ਤੇ ਆਇਆ ਸੀ ਕਿ ਭਾਈ ਤਿਲਕਾ ਮੇਰਾ ਉਪਾਸ਼ਕ ਬਣੇਗਾ, ਪਰ ਕੰਮ ਉਲਟਾ ਹੋ ਗਿਆ। ਨਾਥ ਨੇ ਜਦੋਂ ਕੀਤੇ ਰੰਗੇ ਗੁਰਸਿੱਖ ਦੇ ਦਰਸ਼ਨ, ਐਟੋਮੈਟਿਕ ਹੀ ਹੱਥ ਚਲੇ ਗਏ ਭਾਈ ਤਿਲਕੇ ਦੇ ਚਰਨਾਂ ਵੱਲ। ਅਤੇ ਉਸ ਵੇਲੇ ਭਾਈ ਤਿਲਕਾ ਕਹਿੰਦਾ ਮੇਰੇ ਚਰਨ ਨਾ ਫੜ, ਉਹ ਜਿਹਦੇ ਚਰਨ ਮੈਂ ਵਸਾਏ ਨੇ ਉਹਦਾ ਬਣ ਜਾ। ਆਖੋ ਸਤਨਾਮ। ਕਹਿੰਦਾ ਕੌਣ ਹੈ ਤੇਰਾ ਗੁਰੂ? ਅਤੇ ਉਸ ਵੇਲੇ ਭਾਈ ਤਿਲਕਾ ਕਹਿੰਦਾ ਮੇਰੇ ਗੁਰੂ ਗੁਰੂ ਅਰਜਨ ਦੇਵ। ਬਈ ਕਿੱਥੇ ਦਰਸ਼ਨ? ਕਹਿੰਦਾ ਅੰਮ੍ਰਿਤਸਰ। ਗਾਂ ਸਾਖੀ ਉਹ ਰੂਪ ਧਾਰਨ ਕਰਦੀ ਕਿ ਜਦੋਂ ਆਇਆ ਸੀ ਦਰਸ਼ਨ ਕਰਨ, ਆ ਰਿਹਾ ਰਸਤੇ 'ਚ, ਤੇ ਮਨ 'ਚ ਸ਼ੰਕੇ ਇਹਦੇ ਆਉਣੇ ਸ਼ੁਰੂ ਹੋ ਗਏ ਸੀ। ਬਈ ਦੱਸ, ਤੇਰਾ ਗੁਰੂ ਗ੍ਰਸਤੀ ਹੈ ਕਿ ਸੰਨਿਆਸੀ ਹੈ? ਕਹਿੰਦਾ ਮੇਰਾ ਗੁਰੂ ਗ੍ਰਸਤੀ ਹੈ। ਕਹਿੰਦਾ ਮੈਂ ਸੰਨਿਆਸੀ, ਮੈਂ ਵਿਆਹ ਨਹੀਂ ਕਰਾਇਆ ਇਹਦਾ, ਗੁਰੂ ਗ੍ਰਸਤੀ, ਮੈਂ ਗ੍ਰਸਤੀ ਦੇ ਦਰਸ਼ਨ ਕਰਨ ਜਾਵਾਂ? ਮਨ 'ਚ ਖੌਮੇ ਆਉਣੀ ਸ਼ੁਰੂ ਹੋ ਗਈ ਸੀ। ਬਈ ਤੇਰੇ ਗੁਰੂ ਦੀ ਉਮਰ ਕਿੰਨੀ? ਕਹਿੰਦਾ ਦੁਨਿਆਵੀ ਉਮਰ ਮੇਰੇ ਗੁਰੂ ਦੀ 40-42 ਸਾਲ ਹੋਊਗੀ। ਕਹਿੰਦਾ ਮੈਂ 250 ਸਾਲ ਮੇਰੀ ਉਮਰ। ਆਖੋ ਸਤਨਾਮ।
ਅਤੇ
ਮੈਂ ਉਮਰ 'ਚ ਆਪਣੇ ਬੱਚੇ ਦੇ ਦਰਸ਼ਨ ਕਰਨ ਜਾ ਰਿਹਾ? ਇਹੋ ਜਿਹੀਆਂ ਗਲਤ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਮਨ 'ਚ। ਅਤੇ ਅੱਗੇ ਜਦੋਂ ਪਹੁੰਚੇ ਸੀ ਤਾਂ ਦਰਸ਼ਨ ਨਹੀਂ ਸੀ ਹੋਏ ਗੁਰੂ ਅਰਜਨ ਦੇਵ ਜੀ ਦੇ। ਆਖੋ ਸਤਨਾਮ।
ਵਾਹਿਗੁਰੂ।
ਅਗਾਂਹ ਸਾਖੀ ਉਹ ਰੂਪ ਧਾਰਨ ਕਰਦੀ, ਮੇਰਾ ਜੋ ਇਸ਼ਾਰਾ ਦੇਣਾ ਚਾਹ ਰਿਹਾ ਉਹ ਸਮਝਿਓ ਕਿ ਜਿਹੜਾ ਗੁਰਸਿੱਖ ਰੰਗਿਆ ਉਹਦੇ ਅੰਦਰ ਨਾ ਤੇ ਨਰਕਾਂ ਦਾ ਡਰ ਹੁੰਦਾ ਜੇ, ਨਾ ਸਵਰਗਾਂ ਦੀ ਇੱਛਾ, ਨਾ ਸਵਰਗਾਂ ਦੀ ਇੱਛਾ। ਪਿਆਰੇ, ਕਈ ਲੋਕ ਕਹਿੰਦੇ ਆ ਨਾ ਉਧਾਰ ਕਰੋ ਸਤਿਗੁਰੂ ਮੇਰਾ, ਅਤੇ ਉਧਾਰ ਦੇ ਪਿੱਛੇ ਮਨੋਰਥ ਕੀ ਹੁੰਦਾ? ਗਰੀਬ ਨਿਵਾਜ ਕਰੋ ਕਿਰਪਾ, ਮੈਨੂੰ ਮਰਨ ਤੋਂ ਬਾਅਦ ਨਾ ਸਵਰਗਾਂ 'ਚ ਜਗ੍ਹਾ ਦੇ ਦੇਣਾ। ਅਤੇ ਆ ਕਵੀ ਹਰੀਦਾਸ ਹੋਏ ਜੇ, ਉਹਨਾਂ ਨੇ ਬੜਾ ਸੁੰਦਰ ਲਿਖਿਆ। ਕਹਿੰਦੇ ਲੋਕ ਅਸਮਾਨ 'ਤੇ ਲੱਭਦੇ ਨੇ ਸਵਰਗ, ਪਰ ਮੈਂ ਖੋਜ ਕਰ ਲਈ ਹੈ। ਦੇਖੋ ਇੱਕ ਸਹਿਜਧਾਰੀ ਕਿੰਨੀ ਬੰਦਗੀ ਹੋਏਗੀ, ਕਿੰਨੀ ਕਮਾਈ ਹੋਏਗੀ। ਕੀ ਕਹਿੰਦੇ? ਮੈਂ ਖੋਜ ਕਰ ਲਈ ਹੈ, ਖੋਜ ਅਸਮਾਨ ਤੇ ਸਵਰਗ ਨਹੀਂ ਸਵਰਗ ਧਰਤੀ ਤੇ ਹੀ ਹੈ ਆਖੋ ਸਤਨਾਮ ਤੇ ਉਹਨਾਂ ਨੇ ਕਿਹੜਾ ਸਵਰਗ ਦੱਸਿਆ ਪਤਾ ਕੀ ਕਹਿੰਦੇ ਜੀ ਇੱਕ ਵਾਰੀ ਪੜਿਓ ਸਾਰੇ ਹਰ ਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ ਉਹਨਾਂ ਨੇ ਸਵਰਗ ਦੀ ਤੁਲਨਾ ਹਰਿਮੰਦਰ ਸਾਹਿਬ ਨਾਲ ਕੀਤੀ ਹੈ ਧਿਆਨ ਦੇਣਾ ਹੁਣ ਕੀ ਕਹਿੰਦੇ ਹਰਿਮੰਦਰ ਔਰ ਬੈਕੁੰਠ ਕੋ ਤੋਲਿਓ ਹਰਦਾਸ ਕਹਿੰਦੇ ਮੈਂ ਦੋਨਾਂ ਦੀ ਤੁਲਨਾ ਕੀਤੀ ਇੱਕ ਦਿਨ ਮੈਂ ਸੋਚਿਆ ਕਿ ਵੇਖੀਏ ਤੇ ਸਹੀ ਲੋਕ ਕਹਿੰਦੇ ਨੇ ਅਸਮਾਨ ਤੇ ਸਵਰਗ ਏ ਮੈਂ ਕਹਿੰਦਾ ਧਰਤੀ ਤੇ ਸਵਰਗ ਏ ਹਰਿਮੰਦਰ ਸਾਹਿਬ ਕਹਿੰਦੇ ਮੈਂ ਇੱਕ ਦਿਨ ਵਿਚਾਰ ਕਰ ਰਿਹਾ ਸਾਂ ਵੇਖੀਏ ਤੇ ਸਹੀ ਦੋਵੇਂ ਸਵਰਗਾਂ ਚੋਂ ਭਾਰਾ ਕਿਹੜਾ ਹੱਕ ਸਤਨਾਮ ਦੋਵੇਂ ਸਵਰਗਾਂ ਚੋਂ ਵੱਡਾ ਸਵਰਗ ਕਿਹੜਾ ਤੇ ਉਹਨਾਂ ਨੇ ਫੈਸਲਾ ਦਿੱਤਾ ਕੀ ਫੈਸਲਾ ਜੀ ਸੁਣਿਓ ਸਾਰੇ ਹਰਿਮੰਦਰ ਔਰ ਬੈਕੁੰਠ ਕੋ ਤੋਲਿਓ ਹਰਦਾਸ ਪਾਰੇ ਹੁੱਤੇ ਸੋ ਗਿਰ ਪਰਿਓ ਹੌਰੇ ਚੜਿਓ ਆਕਾਸ਼ ਕਹਿੰਦੇ ਜਦੋਂ ਮੈਂ ਤੁਲਨਾ ਕੀਤੀ ਦੋਵਾਂ ਚੋਂ ਭਾਰਾ ਸਵਰਗ ਕਿਹੜਾ ਵੱਡਾ ਸਵਰਗ ਕਿਹੜਾ ਤੇ ਮੈਂ ਤੁਲਨਾ ਕਰਨ ਤੋਂ ਬਾਅਦ ਇੱਕ ਫੈਸਲਾ ਕੀਤਾ ਨਿਚੋੜ ਕੱਢਿਆ ਉਹ ਜਿਹੜਾ ਸਵਰਗ ਹਲਕਾ ਸੀ ਉਹ ਅਸਮਾਨ ਤੇ ਚਲਾ ਗਿਆ ਤੇ ਜਿਹੜਾ ਭਾਰਾ ਉਹ ਧਰਤੀ ਤੇ ਰਹਿ ਗਿਆ ਆਖੋ ਸਤਨਾਮ ਕਿਉਂਕਿ ਨਿਵੇਂ ਸੋ ਗੋਰਾ ਹੋਏ ਜਿਹੜਾ ਪਲੜਾ ਭਾਰੀ ਹੁੰਦਾ ਉਹ ਨੀਵਾਂ ਹੁੰਦਾ ਹਮੇਸ਼ਾ ਯਾਰ ਕਹਿੰਦੇ ਮੈਂ ਫੈਸਲਾ ਕਰ ਲਿਆ ਨਿਚੋੜ ਕੱਢ ਦਿੱਤਾ ਜਿਹੜਾ ਹਲਕਾ ਸਵਰਗ ਸੀ ਉਹ ਅਸਮਾਨ ਤੇ ਚਲਾ ਗਿਆ ਤੇ ਜਿਹੜਾ ਭਾਰਾ ਸਵਰਗ ਹੈ ਵੱਡਾ ਹੈ ਉਹ ਧਰਤੀ ਤੇ ਰਹਿ ਗਿਆ ਗੱਜ ਕੇ ਆਖੋ ਸਤਨਾਮ ਡਿੱਠੇ ਸਭੇ ਥਾਮ ਨਹੀਂ ਤੁਧ ਇਹ ਆ ਪਿਆਰੇ ਔਰ ਵਾਕਈ ਅਸਲੀਅਤ ਦੇ ਨਾ ਇਹੋ ਜਿਹੇ ਅਸਥਾਨ ਧਰਤੀ ਤੇ ਹੈ ਨਾ ਪਹਿਲੇ ਸੀ ਤੇ ਨਾ ਹੀ ਹੋਣਾ ਜੋ ਮੇਰੇ ਸਾਹਿਬਾਂ ਨੇ ਬਣਾਤਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਅਰਜਨ ਦੇਵ ਜੀ ਨੇ ਫੈਸਲਾ ਐਵੇਂ ਨਹੀਂ ਦਿੱਤਾ ਡਿੱਠੇ ਸਭੇ ਥਾਂ ਨਹੀਂ ਤੁਧ ਜੇ ਕਿ ਅਸਲੀਅਤ ਕੋਈ ਵੀ ਧਰਤੀ ਤੇ ਇਹੋ ਜਿਹਾ ਸਥਾਨ ਨਹੀਂ ਜਿੱਥੇ ਦੋ ਖੁਰਾਕਾਂ ਹਰ ਟਾਈਮ ਮਿਲਦੀਆਂ ਹੋਣ ਪੇਟ ਦੀ ਵੀ ਤੇ ਆਤਮਾ ਦੀ ਵੀ ਕਿਉਂਕਿ ਦੋ ਚੀਜ਼ਾਂ ਨੇ ਜਿਹੜੀਆਂ ਬੰਦੇ ਨੂੰ ਲੱਗੀਆਂ ਜਿਹਨਾਂ ਨੂੰ ਭੁੱਖ ਲੱਗਦੀ ਹੈ ਇੱਕ ਆਤਮਾ ਤੇ ਇੱਕ ਪੇਟ ਪੇਟ ਦੀ ਖੁਰਾਕ ਪ੍ਰਸ਼ਾਦਾ ਪਾਣੀ ਆਤਮਾ ਦੀ ਕੀਰਤਨ ਤੇ ਅੱਠੇ ਪੈਰ ਗੁਰੂ ਰਾਮਦਾਸ ਜੀ ਦੇ ਦਰ ਤੇ ਦੋਵੇਂ ਖੁਰਾਕਾਂ ਮਿਲਦੀਆਂ ਨੇ ਆਖੋ ਸਤਨਾਮ ਹਰ ਵੇਲੇ ਹਰ ਵੇਲੇ ਹਰ ਵੇਲੇ ਪਿਆਰੇ ਆ ਬਾਕੀ ਥਾਵਾਂ ਤੇ ਅਖਬਾਰਾਂ 'ਚ ਪੜ੍ਹਦੇ ਹੋਵੋਗੇ ਫਲਾਣੇ ਇਲਾਕੇ 'ਚ ਭੁੱਖ ਨਾਲ ਇੰਨੇ ਬੰਦੇ ਮਰ ਗਏ ਫਲਾਣੇ ਇਲਾਕੇ 'ਚ ਇੰਨੇ ਬੰਦੇ ਮਰ ਗਏ ਪਰ ਕਦੀ ਵੀ ਕਿਸੇ ਨੇ ਇਹ ਗੱਲ ਨਹੀਂ ਪੜ੍ਹੀ ਹੋਏਗੀ ਕਿ ਅੰਮ੍ਰਿਤਸਰ ਦੀ ਧਰਤੀ 'ਤੇ ਭੁੱਖ ਨਾਲ ਕੋਈ ਮਰਿਆ ਹੋਵੇ ਆਖੋ ਸਤਨਾਮ ਕਿਉਂਕਿ ਮੇਰੇ ਸਾਈਂ ਨੇ ਲੰਗਰ ਹਰ ਵੇਲੇ ਰੱਖਿਆ ਖੈਰ ਉੱਧਰ ਨਹੀਂ ਜਾਣਾ ਸਮਾਂ ਲੱਗ ਜਾਏਗਾ ਮੇਰੇ ਕਹਿਣ ਦਾ ਇਸ਼ਾਰਾ ਸਮਝਿਓ ਧਰਤੀ 'ਤੇ ਹੀ ਸਵਰਗ ਅਸਮਾਨ 'ਤੇ ਸਵਰਗ ਕੋਈ ਨਹੀਂ ਇਸ ਕਰਕੇ ਜਿਹੜੇ ਆਹ ਮੰਗਦੇ ਆ ਨਾ ਕਿ ਸਤਿਗੁਰੂ ਮੇਰਾ ਉਧਾਰ ਕਰੋ ਭਾਵ ਮਰਨ ਤੋਂ ਬਾਅਦ ਮੈਨੂੰ ਸਵਰਗ ਮਿਲਣ ਇੱਕ ਨੋਰਮਲ ਗੱਲ ਹੈ ਨੋਰਮਲ ਇਹ ਨਾ ਮੰਗਿਓ ਨਾ ਮੰਗਿਓ ਇੱਕ ਦੂਜੀ ਤਰ੍ਹਾਂ ਦਾ ਵੀ ਉਧਾਰ ਹੁੰਦਾ ਜੇ ਉਹ ਕੀ ਕਿ ਸਤਿਗੁਰ ਸੱਚੇ ਪਾਤਸ਼ਾਹ ਕਰੋ ਕਿਰਪਾ ਕਈ ਲੋਕ ਕਹਿੰਦੇ ਮੇਰੀ ਜੋਤ 'ਚ ਜੋਤ ਰਲ ਜੇ ਹੱਖ ਸਤਨਾਮ ਉਹ ਕਿਰਪਾ ਹੋ ਜੇ ਮਿੱਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤ ਕੁਰਬਾਨ ਇਹ ਕਿਰਪਾ ਜੋਤ 'ਚ ਜੋਤ ਰਲ ਜੇ ਮੁਬਾਰਕ ਜਿਹੜੇ ਇਹ ਵੀ ਦਾਤ ਮੰਗਦੇ ਹੈ ਮੁਬਾਰਕ ਹੈ ਕਿ ਜੋਤ 'ਚ ਜੋਤ ਰਲ ਜੇ ਆਵਾਗਮਨ ਮੇਰਾ ਮਿੱਟ ਜਾਵੇ 84 ਦਾ ਜੂਨ ਖਤਮ ਹੋ ਜੇ ਇਹ ਦੂਜੀ ਤਰ੍ਹਾਂ ਦਾ ਉਧਾਰ ਜੇ ਦੂਜੀ ਤਰ੍ਹਾਂ ਦਾ ਤੇ ਇੱਕ ਪਿਆਰਿਓ ਤੀਜੀ ਤਰ੍ਹਾਂ ਦਾ ਉਧਾਰ ਹੁੰਦਾ ਜੇ ਤੀਜੀ ਤਰ੍ਹਾਂ ਦਾ ਉਹ ਪਤਾ ਕਿਹੜਾ ਉਧਾਰ ਹੈ ਜਦੋਂ ਬੰਦਾ ਉਸ ਅਵਸਥਾ 'ਚ ਪਹੁੰਚਦਾ ਤੇ ਪਤਾ ਕੀ ਕਹਿੰਦਾ ਗੁਰੂ ਅੱਗੇ ਸਤਿਗੁਰੂ ਮੈਂ ਇਹ ਨਹੀਂ ਕਹਿੰਦਾ ਮੇਰਾ ਜਨਮ ਮਰਨ ਕੱਟ ਆਖੋ ਸਤਨਾਮ ਧਿਆਨ ਦੇਣਾ ਮੈਂ ਇਹ ਨਹੀਂ ਕਹਿੰਦਾ ਮੇਰਾ ਜਨਮ ਮਰਨ ਕੱਟ ਦੇ ਮੈਂ ਇਹ ਜੋਦੜੀ ਕਰਦਾ ਮੈਨੂੰ ਭਾਵੇਂ ਜਿੰਨੀ ਵਾਰੀ ਮਰਜ਼ੀ ਇਸ ਧਰਤੀ 'ਤੇ ਭੇਜ ਭਾਵੇਂ ਜਿੰਨੀ ਵਾਰੀ ਮਰਜ਼ੀ ਬੁਲਾ ਭਾਵੇਂ ਜਿਹੜੀ ਮਰਜ਼ੀ ਜੂਣ 'ਚ ਰੱਖ ਭਾਵੇਂ ਪਸ਼ੂ ਪੰਛੀ ਪਰਿੰਦੇ ਦੀ ਜੂਣ 'ਚ ਰੱਖ ਪਰ ਇੱਕ ਮੇਰੀ ਜੋਦੜੀ ਉਹ ਰੱਖੀ ਚਰਣਾਂ ਦੇ ਕੋਲ ਆਖੋ ਸਤਨਾਮ ਰੱਖੀ ਚਰਣਾਂ ਦੇ ਕੋਲ ਇਹ ਤੀਜੀ ਤਰ੍ਹਾਂ ਦਾ ਉੱਤਮ ਕਿਸਮ ਦਾ ਉਧਾਰ ਜੇ ਭੱਟਾਂ ਨੇ ਵੀ ਮੰਗਿਆ ਭੱਟ ਕਹਿੰਦੇ ਗੁਰੂ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋਏ। ਇਹ ਨਹੀਂ ਕਿਹਾ ਸਾਡਾ ਜਨਮ ਮਰਨ ਕੱਟ ਦਿਓ, ਕੀ ਕਹਿੰਦੇ ਜਨਮ ਜਨਮ, ਭਾਵੇਂ ਜਿੰਨੇ ਮਰਜ਼ੀ ਜਨਮ ਦਿਓ, ਜਨਮ ਜਨਮ ਪਾ ਸਰਨ ਤੋਏ, ਪਰ ਤੇਰੀ ਸ਼ਰਨ ਤੇਰੇ ਚਰਨਾਂ ਦਾ ਵਿਛੋੜਾ ਨਾ ਹੋਵੇ। ਆਖੋ ਸਤਨਾਮ ਉਹਦੇ ਸਤਸੰਗੀਓ, ਮੰਗਣਾ ਜੇ ਤੇ ਆ ਤੀਜੀ ਤਰ੍ਹਾਂ ਦਾ ਉਧਾਰ ਮੰਗਿਓ। ਸਤਿਗੁਰੂ ਅਸੀਂ ਇਹ ਨਹੀਂ ਕਹਿੰਦੇ ਸਾਡਾ ਜਨਮ ਮਰਨ ਕੱਟ ਦਿਓ, ਅਸੀਂ ਕਹਿੰਦੇ ਜਿੰਨੀ ਵਾਰੀ ਮਰਜ਼ੀ ਭੇਜੋ ਔਰ ਜਿੰਨੀ ਵਾਰੀ ਮਰਜ਼ੀ ਬੁਲਾਓ, ਪਰ ਰੱਖਿਓ ਚਰਨਾਂ ਦੇ ਕੋਲ। ਆਖੋ ਸਤਨਾਮ
ਵਾਹਿਗੁਰੂ,
ਰੱਖਿਓ ਚਰਨਾਂ ਦੇ ਕੋਲ। ਹੁਣ ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ, ਆ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਬਾਜ ਏ ਬਾਜ ਕਹਿੰਦੇ ਨਾ ਹੈ, ਭਾਵੇਂ ਬਾਜ ਦਾ ਪੰਛੀ ਦਾ ਜਨਮ ਏ ਪਰ ਸਤਿਗੁਰੂ ਦੇ ਕਿੰਨੀ ਨੇੜੇ ਹੈ। ਆਖੋ ਸਤਨਾਮ
ਵਾਹਿਗੁਰੂ,
ਮਤਲਬ ਮੰਗਿਆ, ਕਿਉਂਕਿ ਇਹ ਬਾਜ ਵੀ ਨਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵੇਲੇ ਦਾ ਸਿੱਖ ਹੋਇਆ, ਸਿੱਖ 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 ਪਿਆਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾ ਕਿਸੇ ਕੰਮ ਜਾ ਰਿਹਾ ਸੀ ਇਹ ਗੁਰਸਿੱਖ, ਤੇ ਬੇੜੀ 'ਚ ਬਹਿ ਕੇ ਦੂਜੇ ਪਾਸੇ ਜਾਣਾ ਸੀ, ਤੇ ਜਦੋਂ ਬੈਠਾ ਬੇੜੀ 'ਚ ਤੇ ਉਸ ਵੇਲੇ ਜਦੋਂ ਬੇੜੀ ਅੱਧ ਵਿਚਾਲੇ ਪਹੁੰਚੀ ਤੇ ਬੇੜੀ ਦਾ ਜਿਹੜਾ ਚਲਾਉਣ ਵਾਲਾ ਸੀ ਉਹਨੇ ਸਭ ਕੋਲੋਂ ਕਿਰਾਇਆ ਮੰਗਿਆ, ਭਾਈ ਕਿਰਾਇਆ, ਤੇ ਜਦੋਂ ਗੁਰਸਿੱਖ ਨੇ ਆਪਣੀ ਜੇਬ 'ਚ ਹੱਥ ਮਾਰਿਆ ਤੇ ਕਿਰਾਇਆ ਥੋੜ੍ਹਾ ਨਿਕਲਿਆ, ਤੇ ਉਹ ਮਲਾਹ ਕਹਿੰਦਾ ਮੈਨੂੰ ਤੇ ਇੰਨੇ ਪੈਸੇ ਚਾਹੀਦੇ ਨੇ, ਤੇ ਗੁਰਸਿੱਖ ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਕਿਸੇ ਕੰਮ ਜਾ ਰਿਹਾ, ਕੰਮ ਜਾ ਰਿਹਾ, ਤੇ ਮੈਂ ਵਾਅਦਾ ਕਰਦਾ ਕੰਮ ਤੋਂ ਆਉਂਦਿਆਂ ਤੇਰਾ ਪੂਰਾ ਕਿਰਾਇਆ ਦੇ ਦਿਆਂਗਾ। ਉਸ ਵੇਲੇ ਪਿਆਰਿਓ ਉਹ ਮਲਾਹ ਸੀ, ਸਰੀਰ ਬਲਵਾਨ ਸੀ ਉਹਦਾ, ਕਹਿੰਦਾ ਤੂੰ ਮੈਨੂੰ ਦੇਣਾ ਕਿਰਾਇਆ ਕਿ ਮਾਰਾਂ ਤੈਨੂੰ ਪਾਣੀ 'ਚ ਧੱਕਾ। ਹੱਖ ਸਤਨਾਮ
ਵਾਹਿਗੁਰੂ,
ਉਸ ਵੇਲੇ ਜਦੋਂ ਇਹਦੇ ਕੋਲੋਂ ਕਿਰਾਇਆ ਨਾ ਨਿਕਲਿਆ ਤੇ ਮਲਾਹ ਨੇ ਮਾਰਿਆ ਧੱਕਾ, ਤੇ ਇਹ ਗੁਰਸਿੱਖ ਨੂੰ ਤੈਰਨਾ ਨਹੀਂ ਸੀ ਆਉਂਦਾ, ਡੁੱਬਣਾ ਸ਼ੁਰੂ ਕਰਤਾ, ਤੇ ਡੁੱਬਦਿਆਂ ਡੁੱਬਦਿਆਂ ਕਹਿਤਾ ਤੂੰ ਮੈਨੂੰ ਧੱਕਾ ਦਿੱਤਾ ਤੇ ਮੇਰਾ ਚਿੱਤ ਕਰਦਾ ਮੈਨੂੰ ਸਤਿਗੁਰੂ ਇਹੋ ਜਿਹਾ ਜਨਮ ਦੇਵੇ ਕਿ ਮੈਂ ਇਹ ਲੇਖਾ ਬਰਾਬਰ ਕਰਾਂ। ਹੱਖ ਸਤਨਾਮ, ਇਹ ਗੱਲ ਸਾਰੀ ਸੁਣਾਈ ਸੀ ਕਲਗੀਧਰ ਪਿਤਾ ਨੇ ਸੰਗਤ ਨੂੰ, ਜਦੋਂ ਮਹਾਰਾਜ ਜੀ ਦਾ ਬਾਜ ਕਾਂ ਨੂੰ ਚੁੰਝਾਂ ਮਾਰ ਮਾਰ ਕੇ ਖਾ ਰਿਹਾ ਸੀ ਤੇ ਸਤਿਗੁਰੂ ਮੁਸਕਰਾ ਰਹੇ ਸੀ, ਤੇ ਸਤਿਗੁਰੂ ਕਹਿੰਦੇ ਪਿਛਲਾ ਲੇਖਾ ਬਰਾਬਰ ਹੋ ਰਿਹਾ। ਹੱਖ ਸਤਨਾਮ
ਵਾਹਿਗੁਰੂ,
ਇਹ ਹੁਣ ਬਾਜ ਵੀ ਹੈ ਭਾਵੇਂ ਪੰਛੀ ਪਰ ਸਾਡੇ ਤੋਂ ਵੀ ਕਿੰਨੀ ਨੇੜੇ ਹੈ ਸਤਿਗੁਰੂ ਦੇ ਪਿਆਰੇ। ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਉਹ ਬੇਸ਼ੱਕ ਖੈ ਜਾਨਵਰ ਹੈ, ਪਰ ਪਿਆਰੇ ਉਹ ਸਾਡੇ ਤੋਂ ਕਿੰਨੀ ਨੇੜੇ ਸਤਿਗੁਰੂ ਦੇ ਕਿ ਸਤਿਗੁਰੂ ਰੋਜ਼ ਸਵਾਰੀ ਕਰਦੇ ਨੇ। ਆਖੋ ਸਤਨਾਮ
ਵਾਹਿਗੁਰੂ,
ਕਿੰਨੀ ਨੇੜੇ ਹੈ। ਇਹ ਵੀ ਰਾਜਾ ਸ਼ਿਵਨਾਭ ਹੋਇਆ ਜੀ, ਜਦੋਂ ਗੁਰੂ ਨਾਨਕ ਨੇ ਇਹਦੇ ਮਹਿਲਾਂ 'ਚ ਚਰਨ ਪਾਏ ਸੀ ਨਾ, ਤੇ ਕਹਿੰਦੇ ਸਤਿਗੁਰੂ ਮੇਰੀ ਰੀਝ ਹੈ ਤੁਹਾਨੂੰ ਮੈਂ ਆਪਣੇ ਮੋਢਿਆਂ 'ਤੇ ਪਾਲਕੀ ਦੇ ਵਿੱਚ ਭਾ ਕੇ ਆਪਣੇ ਮਹਿਲਾਂ 'ਚ ਖੜਾਂ, ਅਤੇ ਸਤਿਗੁਰੂ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਉਹ ਰਾਜਨ ਇਹ ਤੇਰੀ ਭਾਵਨਾ ਦਸਵੇਂ ਜਾਮੇ 'ਚ ਪੂਰੀ ਕਰਾਂਗੇ। ਆਖੋ ਸਤਨਾਮ
ਵਾਹਿਗੁਰੂ,
ਅੱਜ ਹੀ ਸਵੇਰੇ ਜ਼ਿਕਰ ਸੁਣਿਆ ਸੀ ਰਾਜੇ ਸ਼ਿਵਨਾਭ ਦਾ, ਤੁਸੀਂ ਇਹ ਭਾਵਨਾ ਤੇਰੀ ਦਸਵੇਂ ਜਾਮੇ 'ਚ ਪੂਰੀ ਕਰਾਂਗੇ, ਅਤੇ ਉਹ ਬਣਿਆ ਕਲਗੀਧਰ ਪਿਤਾ ਦਾ ਘੋੜਾ। ਹੁਣ ਹੈ ਤਾਂ ਘੋੜਾ ਜਾਨਵਰ ਹੀ ਹੈ ਪਰ ਸਾਡੇ ਤੋਂ ਵੀ ਕਿੰਨੀ ਨੇੜੇ ਹੈ ਮਾਲਕ ਦੇ ਪਿਆਰੇ। ਜਿੰਨੀ ਸੰਗਤ ਬੈਠੀ ਹੋ ਇਹ ਤੀਜੀ ਕਿਸਮ ਦਾ ਉੱਤਮ ਕਿਸਮ ਦਾ ਉਧਾਰ ਮੰਗਿਓ। ਦਾਤਾ ਅਸੀਂ ਇਹ ਨਹੀਂ ਕਹਿੰਦੇ ਸਾਡਾ ਜਨਮ ਮਰਨ ਕੱਟਦੇ, ਅਸੀਂ ਕਹਿੰਦੇ ਹਾਂ ਜਿੰਨੀ ਵਾਰੀ ਮਰਜ਼ੀ ਭੇਜੋ ਔਰ ਜਿੰਨੀ ਵਾਰੀ ਮਰਜ਼ੀ ਬੁਲਾਓ, ਭਾਵੇਂ ਪਸ਼ੂ ਪੰਛੀ ਪਰਿੰਦੇ ਦੀ ਜਿਹੜੀ ਮਰਜ਼ੀ ਜੂਣ 'ਚ ਰੱਖੋ, ਪਰ ਰੱਖਿਓ ਚਰਨਾਂ ਦੇ ਕੋਲ। ਆਖੋ ਸਤਨਾਮ, ਰੱਖਿਓ ਚਰਨਾਂ ਦੇ ਕੋਲ ਪਿਆਰਿਓ। ਆ ਜਿੰਨੀ ਸੰਗਤ ਬੈਠੀ ਹੋ ਅਕਿਰਤ ਘਣਾ ਕਾ ਕਰੇ ਉਧਾਰ, ਇਹ ਸ਼ਬਦ ਪੜ੍ਹ ਰਹੇ ਹੋ ਸਾਰੇ, ਅਤੇ ਉਧਾਰ ਤੀਜੀ ਕਿਸਮ ਦਾ ਹੁੰਦਾ ਜੇ, ਤਿੰਨ ਕਿਸਮਾਂ ਦਾ ਹੁੰਦਾ, ਅਤੇ ਤੀਜੀ ਕਿਸਮ ਦਾ ਉਧਾਰ ਮੰਗਿਓ। ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੇ ਉੱਪਰ, ਸਾਨੂੰ ਇਹ ਉਧਾਰ ਮੰਗਣਾ ਆ ਜੇ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਉਸ ਤੋਂ ਬਾਅਦ ਜਿਵੇਂ ਵੀ ਸਤਿਗੁਰੂ ਤੋਰਨ ਆਪ ਜੀ ਦੇ ਦੀਦਾਰ ਕਰਾਂਗੇ, ਸਤਿਗੁਰੂ ਆਪ ਕਰਵਾਵੇ, ਕੋਈ ਵੀ ਰਸਨਾ ਖਾਲੀ ਨਾ ਰਹੇ। ਸਾਰੀ ਸੰਗਤ ਪਿਆਰ ਦੇ ਨਾਲ ਕਰੋ ਕਿਰਪਾ ਕੇ ਗੁਰੂ ਨਾਨਕ ਤੇਰਾ ਸੁਭਾਅ ਕਿਹੜਾ ਸੁਭਾਅ ਹੈ, ਸਾਰੇ ਬੋਲਿਓ ਪਿਆਰ ਦੇ ਨਾਲ ਕਿਰਤ ਕਰਾ।
ਮੇਰਾ ਹੈ
ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੁੜਿਆ ਨੇ ਸਭ ਤਾਰੇ ਤਿੰਨ ਨਿੰਦਕ ਦੁਸ਼ਟ ਸਭ ਤਾਰੇ
ਕਿਰਤ ਕਣਾਕਾ
जन्म मरण जम डरे उतारे जन्म मरण जम डरे उतारे जन्म मरण जम
डरे उतारे जन्म मरण जम डरे उतारे
जन्म मरण जम सतगुर पुरख सुजान है
सतगुर पुरख सुजान है सतगुर पुरख सुजान है
सतगुर पुरख बड़े अजान मुकद निस्तारे बड़े अजान मुकद निस्तारे बड़े बोलो
बड़े अजान मुकद निस्तारे
बड़े सतगुर आगू जानिए बाप पकड़ अंदले उधारे बाप पकड़ अंदले उधारे अकिरत
मेरा है
सदा दया